ਦੋਸਤੋ ਅਦਾਰਾ ਐਸ ਪੀ ਐਸ ਸਮੇਂ ਸਮੇਂ 'ਤੇ ਸਾਂਝ ਪਾਉਂਦਾ ਪਵਾਉਂਦਾ ਉਹਨਾਂ ਲੋਕਾਂ ਨਾਲ, ਉਹਨਾਂ ਸੰਸਥਾਵਾਂ ਨਾਲ ਜੋ ਧਰਮ ਕਰਮ ਦੇ ਕੰਮ 'ਚ ਲੱਗੀਆਂ ਹੋਈਆਂ ਨੇ, ਜਿਨ੍ਹਾਂ ਨੇ ਗੁਰੂਆਂ ਦੇ ਫਲਸਫੇ ਇੱਕ ਨਿਕਾਤੀ ਸਿਧਾਂਤ ਮਾਨਵ ਸੇਵਾ ਪਰਮ ਧਰਮ ਨੂੰ ਅਪਣਾਇਆ। ਮਜ਼ਹਬ ਦੇ ਨਾਂ 'ਤੇ ਬਲਦੀ ਦੁਨੀਆ 'ਚ ਜਿੱਥੇ ਮਜ਼ਹਬ ਦੇ ਨਾਂ 'ਤੇ ਕੱਟੜਤਾ, ਉੱਥੇ ਮਜ਼ਹਬ ਦੇ ਜਾਂ ਧਰਮ ਦੇ ਬੁਨਿਆਦੀ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਵੀ ਬਹੁਤ ਲੋਕ ਨੇ। ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ, ਕੀ ਇਹ ਕੰਧਾਂ ਕਿਤਾਬਾਂ 'ਤੇ ਲਿਖਣ ਲਈ ਬਣੇ? ਛੱਤਾਂ ਤੋਂ ਵਾਂਝੇ ਪੈਰੋਂ ਨੰਗੇ ਬੱਚਿਆਂ ਦਾ ਰੋਣਾ ਅਤੇ ਪਾਣੀ ਲੱਭੇ 'ਤੇ ਮਾਰੀਆਂ ਕਲਕਾਰੀਆਂ, ਔਰਤਾਂ ਦੀਆਂ ਡੂੰਘੀਆਂ ਅੱਖਾਂ ਸਾਨੂੰ ਦਿਸਦੀਆਂ ਕਿਉਂ ਨਹੀਂ? ਪਿਛਲੇ ਦਿਨ ਹੀ ਰਾਣੀ ਤੱਤ ਕਿਤਾਬ ਹੱਥ ਲੱਗੀ ਅਤੇ ਉਹਦੇ 'ਚ ਮੈਂ ਕਵਿਤਾ ਪੜ੍ਹਦਾ ਸੀ। ਕਵਿਤਾ ਦਾ ਨਾਂ ਸੀ ਜੋ ਰੇਤੇ 'ਚ ਰਚ ਗਏ। ਉਹਦੇ ਬੰਧ ਸੀ ਜਿਨ੍ਹਾਂ ਸਿਰ 'ਤੇ ਛੱਤ ਨਹੀਂ, ਨਾ ਪੈਰਾਂ 'ਚ ਜੋੜੇ, ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ, ਉਹ ਭੁੱਖਾਂ ਅਤੇ ਤੀਹਾਂ 'ਚ ਪੜ੍ਹਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਮੈਨੂੰ ਆ ਕੇ ਪੁੱਛਦੀ ਸੀ ਮਜ਼ਹਬਾਂ ਦੀ ਟੋਲੀ, ਤੂੰ ਲਿਖਣਾ ਕਿਉਂ ਚਾਹੁੰਦਾ ਦਰਖਤਾਂ ਦੀ ਬੋਲੀ, ਇਹ ਕਾਸ਼ੀ ਬਨਾਰਸ ਤਾਂ ਬਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਇਹ ਤਾਂ ਚੱਲਦੇ ਹੀ ਰਹਿਣੇ, ਚੱਲਦਾ ਹੀ ਰਹਿਣਾ, ਇਹ ਸੋਚ ਕੇ ਕੀ ਹੱਥ 'ਤੇ ਹੱਥ ਧਰ ਕੇ ਬੈਠ ਜਾਈਏ? ਸੀਰੀਆ 'ਚ ਦੋ ਫਿਰਕਿਆਂ 'ਚ ਸਰਕਾਰ ਅਤੇ ਵਿਰੋਧੀ ਗੁੱਟਾਂ ਵਿਚਕਾਰ ਜੰਗ, ਖਾਨਾ ਜੰਗੀ, ਲੁੱਟ ਖਸੁੱਟ, ਕਤਲੋ ਗਾਰਤ, ਮੌਤ ਦਾ ਨੰਗਾ ਤਾਂਡਵ ਪਿਛਲੇ ਕੁਝ ਮਹੀਨਿਆਂ ਤੋਂ ਮੀਡੀਆ ਕਵਰ ਕਰ ਰਿਹਾ। ਅਦਾਰਾ ਐਸ ਪੀ ਐਸ, ਏ ਬੀ ਸੀ ਅਤੇ ਬੀ ਬੀ ਸੀ ਪ੍ਰਮੁੱਖਤਾ ਨਾਲ ਰਿਪੋਰਟਾਂ ਛਾਪ ਰਹੇ ਨੇ। ਉੱਥੇ ਇੱਕ ਭਾਈਚਾਰਾ ਜਿਹਨੂੰ ਦੋਹਰੀ ਮਾਰ ਪਈ ਹੈ ਲੋਕਾਂ ਨੂੰ, ਆਈ ਐਸ ਨੇ ਉਹਨਾਂ ਦਾ ਛੱਡਿਆ ਕੱਖ ਨਹੀਂ। ਕਿਤਾਬ ਪੜ੍ਹਦਾ ਸੀ ਮੈਂ, ਮਰਨਾ ਔਖਾ ਪਰ ਕਹਿੰਦੇ ਮਰ ਜਾਣ ਦੇ ਸਾਏ 'ਚ ਜਿਉਣਾ ਉਹਦੇ ਤੋਂ ਵੀ ਔਖਾ, ਦਿਨ ਰਾਤ ਖੌਫਜ਼ਦਾ ਰਹਿਣਾ ਬੜਾ ਔਖਾ ਕੰਮ। ਦੋਸਤੋ, ਯੂ ਕੇ ਬੇਸਡ ਇੱਕ ਅਦਾਰਾ ਖਾਲਸਾ ਏਡ, ਉਹਨਾਂ ਦੀ ਅੱਗੇ ਬਾਂਹ ਵਾ ਇੱਕ ਅਦਾਰਾ ਲੰਗਰ ਏਡ, ਉਹ ਗੁਰੂ ਸਾਹਿਬ ਦੇ ਫਲਸਫੇ ਨੂੰ ਅੱਗੇ ਲੈ ਕੇ ਜਾ ਰਹੇ ਆ, ਲੰਗਰ ਦੀ ਪ੍ਰਥਾ ਨੂੰ। ਸੀਰੀਆ 'ਚ ਉਹ ਸਮਾਜ ਭਲਾਈ ਦੇ ਕੰਮਾਂ 'ਚ ਲੱਗੇ ਹੋਏ ਨੇ ਅਤੇ ਉਹਨਾਂ ਦੇ CEO ਰਵੀ ਸਿੰਘ ਇਸ ਵਕਤ ਟੈਲੀਫੋਨ ਲਾਈਨ 'ਤੇ ਨੇ। ਰਵੀ ਵੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ।
ਜੀ ਵੀਰ ਜੀ, ਦੱਸੋ ਫਿਰ ਸੀਰੀਆ 'ਚ ਕਿੱਥੇ ਕੁ ਡਟੀਆਂ ਹੋਈਆਂ ਗੁਰੂ ਕੀਆਂ ਫੌਜਾਂ?
ਹਾਂਜੀ, ਤੁਹਾਡਾ ਬਹੁਤ ਧੰਨਵਾਦ ਹੈ, ਤੁਹਾਡੇ ਲਿਸਨਰ ਬਹੁਤ ਧੰਨਵਾਦ ਹੈ ਟਾਈਮ ਦਾ। ਅਤੇ ਉੱਥੇ ਜਿਹੜੇ ਪਿਛਲੇ ਸਾਲ ਅਗਸਤ 2014 ਦੇ ਵਿੱਚ ਜਦੋਂ ISIS ਇੱਕਦਮ ਉੱਥੇ ਖੜੀ ਹੋ ਗਈ ਤਾਂ ਏਰੀਏ ਦੇ ਵਿੱਚ ਅਟੈਕ ਕਰਨ ਲੱਗ ਪਏ, ਅਤੇ ਜਿਹੜੇ ਕਾਫੀ ਅਸੀਰੀਅਨ ਕ੍ਰਿਸਚੀਅਨ ਅਤੇ ਜਿਹੜੇ ਅਜ਼ੀਦੀ ਲੋਕ ਜਿਹੜੇ ਇਰਾਕ ਅਤੇ ਸੀਰੀਆ ਦੇ ਬੋਰਡਰ ਵਿੱਚ ਏਰੀਆ ਸੀਗਾ, ਉਹਨਾਂ ਉੱਪਰ ਕਾਫੀ ਹਮਲੇ ਕੀਤੇ ਉਹਨਾਂ ਨੇ। ਬੜੀ ਅਫਸੋਸ ਦੀ ਗੱਲ ਆ, ਜਿਹੜੇ ਅਜ਼ੀਦੀ ਲੋਕ ਆ, 6-7 ਹਜ਼ਾਰ ਪੁਰਾਣਾ ਸਾਲ ਪੁਰਾਣਾ ਧਰਮ ਉਹਨਾਂ ਦਾ ਉੱਥੇ, ਤੇ ਉਹਨਾਂ ਦੀਆਂ 4-5 ਹਜ਼ਾਰ ਕੁੜੀਆਂ ਉਹਨਾਂ ਨੇ ਅਬਦਾਕ ਕੀਤੀਆਂ ISIS ਵਾਲੇ, ਕੋਈ ਗੱਲ ਨਹੀਂ ਕਰਦਾ। ਉਹਨੀ ਬਹੁਤ ਜਿੱਦਾਂ ਵਿੱਚ ਸੀ ਇਹ ਆਪਣੇ ਉੱਪਰ ਬੀਤੇ ਆ, ਅਤੇ ਉਸ ਵੇਲੇ ਉਹ ਆਪਣਾ ਸਾਰਾ ਘਰ ਬਾਰ ਛੱਡ ਕੇ ਇਰਾਕ ਅਤੇ ਸੀਰੀਆ ਦੇ ਬੋਰਡਰ ਜਾ ਕੇ ਸੀਗੇ ਕੈਂਪਾਂ ਵਿੱਚ ਬੋਰਡਰ ਦੇ ਉੱਪਰ ਹੀ। ਅਤੇ ਜਿਹੜੇ ਜਦੋਂ ਫਿਰ ISIS ਕਾਫੀ ਜਿੱਦਾਂ ਉਸ ਵੇਲੇ ਕਹਿਰ ਕਰਨ ਲੱਗ ਪਏ, ਲੋਕਾਂ ਦੇ ਸਿਰ ਵੱਢਣ ਲੱਗ ਪਏ, ਟੀਵੀ 'ਤੇ ਦਿਖਾਉਣ ਲੱਗ ਪਏ, ਜਿਹੜੀਆਂ ਫੋਰਨ NGOs ਕਾਫੀ ਜਿੱਦਾਂ ਫਿਰ ਉੱਥੋਂ ਪੁੱਲ ਆਊਟ ਹੋ ਗਈਆਂ ਸੀਗੀਆਂ, ਚੱਲ ਗਈਆਂ ਸੀਗੀਆਂ, ਪਈ ਕਹਿੰਦੇ ਅਸੀਂ ਆਪਣਾ ਸਟਾਫ ਦਾ ਰਿਸਕ ਲੈਣਾ
ਜੀ।
ਅਤੇ ਫਿਰ ਅਸੀਂ ਉਸ ਵੇਲੇ ਉੱਥੇ ਕੈਂਪ 'ਚ ਪਹੁੰਚੇ। ਸਾਡੀ ਜਿਹੜੀ ਕੈਂਪ ਆ ਉੱਥੇ 5 ਕਿਲੋਮੀਟਰ ਆ ਸੀਰੀਆ ਅਤੇ ਇਰਾਕ ਦੇ ਬੋਰਡਰ ਦੇ ਵਿੱਚ, ਨੋਰਥਨ ਇਰਾਕ ਦੇ ਵਿੱਚ, ਇਰਾਕੀ ਸਾਈਡ ਦੇ ਵਿੱਚ। ਅਤੇ ਜੇ ਤੁਸੀਂ ਗਲਤ ਬੰਦੇ ਨਾਲ ਚੱਲ ਗਏ, ਜੇ ਤੁਸੀਂ ਆਪਣਾ ਖਿਆਲ ਨਹੀਂ ਰੱਖਿਆ, ਜੇ ਤੁਸੀਂ ਕੈਂਪ ਦੇ ਵਿੱਚ ਕਿਸੇ ਨਾਲ ਫਰੈਂਡ ਬਣਾ ਲਿਆ ਜਿਹੜਾ ਭਾਈ ਤੁਹਾਨੂੰ ਭਾਈ ਜ਼ਿਆਦਾ ਫਰੈਂਡ ਲੱਗਦਾ ਅਤੇ ਦੂਜੇ ਪਾਸੇ ਲੱਗਾ, ਵਿਦਇਨ 5 ਮਿੰਟਸ ਤੁਸੀਂ ਬੋਰਡਰ ਪਾਰ ਕਰ ਸਕਦੇ ਸੀਰੀਆ ਦਾ, ਫਿਰ ਤੁਹਾਨੂੰ ਉੱਥੇ ਕੋਈ ਨਹੀਂ ਬੱਸ ਲਿਆ ਸਕਦਾ। ਉੱਥੇ ਖਤਰਾ ਬਹੁਤ, ਉੱਥੇ ਰਿਸਕ ਬਹੁਤ, ਸਕਿਉਰਿਟੀ ਪ੍ਰੋਬਲਮ ਬਹੁਤ, ਪਰ ਉੱਥੇ ਦੁੱਖ ਵੀ ਬਹੁਤ। ਜਿੱਦਾਂ ਤੁਸੀਂ ਕਿਹਾ ਭਾਈ, ਕਈ ਲੋਕ ਹੈਗੇ ਆ ਇੰਨਾ ਦੁੱਖ ਸਮਝਦੇ ਭਾਈ ਉਹ ਆਪਣੀ ਮੌਤ ਮੰਗਦੇ ਆ। ਅਤੇ ਜਦੋਂ ਮੈਂ ਕੈਂਪ 'ਚ ਗਿਆ ਪਹਿਲਾਂ ਤਾਂ ਅਸੀਂ ਸਿੱਖਿਆ, ਸਾਡੇ ਕੋਲ ਪੱਗਾਂ ਅਤੇ ਦਾੜੀਆਂ, ਅਤੇ ਜਿਹੜੇ ਅਜ਼ੀਰੀ ਲੋਕ ਆ ਉਸ ਕੈਂਪ ਦੇ ਵਿੱਚ 14 ਹਜ਼ਾਰ ਜਿਹੜੇ ਸੀਗੇ ਉਹ ਵੀ ਵਿਚਾਰੇ ਉਹ ਲੋਕਾਂ ਤੋਂ ਦੌੜਦੇ ਸੀ ISIS ਕੋਲ ਜਿਹਨਾਂ ਕੋਲ ਪੱਗਾਂ ਦਾੜੀਆਂ। ਸੋ ਮੈਂ ਵੀ ਫਿਰ ਆਪਣੀ ਜਿੱਦਾਂ ਭਾਈ ਨੀਲੀ ਪੱਗ ਬੰਨ ਕੇ ਗਿਆ, ਭਾਈ ਸਿੱਖੀ ਜੇ ਨੀਲੀ ਪਈ ਫਰਕ ਨਾ ਪਵੇ, ਮੈਂ ਕਾਲੀ ਪੱਗ ਨਹੀਂ ਬੰਨੀ, ਮੈਂ ਚਿੱਟੀ ਬੰਨੀ। ਅਤੇ ਫਿਰ ਸਮਝਾਇਆ ਜਾ ਕੇ ਸਿੱਖਿਆ ਪੰਜਾਬ ਤੋਂ ਆ ਅਤੇ ਅਸੀਂ ਤੁਹਾਡੀ ਮਦਦ ਕਰਨ ਆਏ ਹਾਂ। ਸੋ ਉੱਥੇ ਸੀਰੀਆ ਬੋਰਡਰ ਦੇ ਵਿੱਚ ਕਾਫੀ ਤਰ੍ਹਾਂ ਤੁਹਾਨੂੰ ਜਿੱਦਾਂ ਭਾਈ ਕੈਂਪ 'ਚ ਰਹਿਣਾ ਪੈਂਦਾ, ਭਾਈ ਤੁਹਾਡੇ ਬਹੁਤ ਕਿੰਨਾ ਕੋਈ ਦੇਖਦਾ ਆ। ਉੱਥੇ ਬਹੁਤ ਬਜ਼ੁਰਗ ਬੀਬੀਆਂ, ਉੱਥੇ ਡਿਸੇਬਲ ਬੰਦੇ, ਉੱਥੇ 20-25 ਬੰਦੇ ਇੱਕ ਇੱਕ ਤੰਬੂ 'ਚ ਰਹਿ ਰਹੇ, ਪਾਣੀ ਦੀ ਪ੍ਰੋਬਲਮ, ਖਾਣ ਦੀ ਪ੍ਰੋਬਲਮ। ਸੋ ਦੁੱਖ ਤਾਂ ਬਹੁਤ ਆ ਕਿ ਕੰਮ ਵੀ ਚੱਲੀ ਜਾਂਦਾ ਉੱਥੇ, ਸੇਵਾ ਪਿਛਲੇ ਸਾਲ ਹੋਇਆ ਸੀ, ਸਾਡੀ ਬੇਕਰੀ ਉੱਥੇ ਖੁੱਲ੍ਹੀ ਸੀਗੀ ਅਤੇ ਕ੍ਰੈਡਿਟ ਡਾਕਟਰ ਨਾਲ ਮਿਲ ਕੇ ਉਹ ਬੇਕਰੀ ਰੋਜ਼ ਹੀ 14 ਹਜ਼ਾਰ ਬ੍ਰੈਡ ਦੇ ਲੋਫ, ਇਕੱਲੇ ਇਕੱਲੇ ਬੰਦੇ ਨੂੰ ਇੱਕ ਇੱਕ ਲੋਫ ਮਿਲਦਾ ਸੀ ਬ੍ਰੈਡ ਦਾ, ਉਹ ਇਸ ਸਾਲ ਕਾਫੀ ਚੱਲੀ ਆ। ਹੁਣ 3 ਮਹੀਨੇ ਉਹਨੇ ਬੜੀ ਸਸਪੈਂਡ ਕੀਤੀ ਕਿਉਂਕਿ ਉਹਨੇ ਬੜੀ ਪ੍ਰੋਬਲਮ ਆ ਗਈ ਸੀ ਆਟੇ ਉਹਦੀ ਅਤੇ ਤੇਲ ਤੂਲ ਦੀ, ਉਹ ਅਸੀਂ ਮੁੜ ਕੇ ਫਿਰ ਔਫਰ ਕਰ ਦਿੱਤਾ ਵੀ ਅਸੀਂ ਤੁਹਾਨੂੰ ਫਿਰ ਮਦਦ ਕਰਾਂਗੇ ਇਸ ਜਿਹੜਾ ਸਿਆਲ ਆ ਰਿਹਾ ਆ। ਸੋ ਕੰਮ ਤਾਂ ਕਾਫੀ ਚੱਲ ਰਿਹਾ ਭਾਈ ਸਾਹਿਬ,
ਅਤੇ
ਉੱਥੇ ਗੱਡੇ ਪਏ ਆ ਜੋ ਖਾਲਸੇ ਦਾ ਇਸ ਦੁਨੀਆਂ ਵਿੱਚ ਅਸੀਂ ਪੈਦਾ ਹੋਏ ਹਾਂ ਵੀ ਜਿਹੜਾ ਭਾਈ ਇੱਦਾਂ ਦੇ ਕੰਮਾਂ ਵਿੱਚ ਸਾਨੂੰ ਮੋਹਰੇ ਹੋਣਾ ਚਾਹੀਦਾ ਸੇਵਾ ਵਿੱਚ, ਕਿਉਂਕਿ ਸਾਡੇ ਨਿਸ਼ਾਨ ਸਾਹਿਬ ਦਾ ਮਤਲਬ ਹੀ ਇਹ ਆ ਵੀ ਦੁਨੀਆਂ ਨੂੰ ਦੂਰ ਲੱਗ ਜਾਂਦਾ ਪਤਾ ਵੀ ਇੱਥੇ ਗੁਰਦੁਆਰਾ ਸਾਨੂੰ ਸਾਰਾ ਕੁਛ ਮਿਲੂਗਾ, ਜਿਹੜਾ ਮਰਜ਼ੀ ਤੁਸੀਂ ਧਰਮ ਹੋਵੋਗੇ ਉੱਥੇ ਧਰਮ ਦਾ ਸਾਨੂੰ ਕੋਈ ਫਰਕ ਨਹੀਂਗਾ, ਅਤੇ ਜਿਹੜੀਆਂ ਸਾਡੀਆਂ ਪੱਗਾਂ ਆ ਉਹ ਸਾਡਾ ਵੀ ਕਹਿ ਲਓ ਵੀ ਮੋਹਵਾਲ ਨਿਸ਼ਾਨ ਸਾਹਿਬ ਆ, ਅਤੇ ਤੁਸੀਂ ਜਾ ਕੇ ਕਿਸੇ ਦੀਆਂ ਆਸਾਂ ਪੂਰੀਆਂ ਕਰ ਸਕਦੇ ਹੋ, ਕਿਸੇ ਨੂੰ ਰੋਟੀ ਖਵਾ ਸਕਦੇ ਹੋ, ਕਿਸੇ ਨੂੰ ਆਸ ਦੇ ਸਕਦੇ, ਤੁਸੀਂ ਇਕੱਲੇ ਨਹੀਂ ਗਏ
ਜੀ। ਅਤੇ ਜਿਵੇਂ ਤੁਸੀਂ ਦੱਸਿਆ ਸਿੱਖ ਕੌਮ ਦੇ ਅੰਬੈਸਡਰ ਹੋ ਤੁਸੀਂ ਉੱਥੇ, ਅਤੇ ਖਾਲਸੇ ਦਾ ਪਰਚਮ ਬੁਲੰਦ ਕਰ ਰਹੇ ਹੋ, ਦੱਸਿਆ ਤੁਸੀਂ ਕਿ ਰਿਫਿਊਜੀ ਕੈਂਪਾਂ ਦਾ ਹਾਲ ਦਿਲ ਦਹਿਲਾਉਣ ਵਾਲਾ। ਅਤੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਮੇਰੇ ਗੱਲ ਦਿਮਾਗ 'ਚ ਅਟਕੀ ਹੋਈ, ਆਮ ਤੌਰ 'ਤੇ ਦੇਖਿਆ ਜਾਂਦਾ ਵੀ ਦੂਜੀਆਂ ਸਟੇਟਾਂ ਤੋਂ ਜਾਂ ਦੂਜੀਆਂ ਜਗ੍ਹਾ ਤੋਂ ਰਸਦ ਭੇਜੀ ਜਾਂਦੀ ਜਾਂ ਰੋਟੀਆਂ ਜਾਂ ਲੋਫਸ ਭੇਜੇ ਜਾਂਦੇ, ਪਰ ਤੁਸੀਂ ਉੱਥੇ ਬੇਕਰੀ ਅਸਟੈਬਲਿਸ਼ ਕਰਨ ਦੀ ਗੱਲ ਕੀਤੀ ਆ, ਸੋ ਉਹਦੀ ਕੀ ਜ਼ਰੂਰਤ ਮਹਿਸੂਸ ਹੋਈ?
ਹਾਂਜੀ, ਉੱਥੇ ਨੇੜੇ ਜਿਹੜਾ ਸ਼ਹਿਰ ਆ ਉੱਥੋਂ 30-35 ਕਿਲੋਮੀਟਰ ਆ ਅਤੇ ਪਹਾੜੀ ਇਲਾਕਾ, ਉਹ ਸਾਰੇ ਕੰਪਲੇਨ ਕਰਦੇ ਸੀਗੇ ਬਈ ਜਦੋਂ ਕੋਈ ਬ੍ਰੈਡ ਆਉਂਦੀ ਆ ਜਾਂ ਬਹੁਤ ਲੇਟ ਆਉਂਦੀ ਆ ਜਾਂ ਬੇਹੀ ਆਉਂਦੀ ਆ ਜਾਂ ਸਾਨੂੰ ਪਾਣੀ ਭੇਜ ਦਿੰਦੇ। ਸੋ ਉੱਥੇ ਡਾਕਟਰ ਆ, ਸਵੀਡਿਸ਼ ਡਾਕਟਰ ਕੰਮ ਕਰ ਰਹੇ ਆ ਕੈਂਪਾਂ ਵਿੱਚ, ਉਹ ਕਹਿੰਦੇ ਜੇ ਅਸੀਂ ਬਿਲਡਿੰਗ ਇੱਥੇ ਕਰ ਦਈਏ ਖੜੀ ਤੁਹਾਡੇ ਲਈ ਅਤੇ ਤੁਸੀਂ ਮਸ਼ੀਨਰੀ ਲੈ ਸਕਦੇ ਬ੍ਰੇਕਿੰਗ ਦੀ। ਉਸ ਵੇਲੇ ਗੱਲ ਚੱਲੀ ਪਹਿਲਾਂ $60,000 ਦੀ US ਦੀ ਮਸ਼ੀਨਰੀ, ਫਿਰ $40,000 ਦੇ ਦੂਜੇ ਵੇਚਦਾ ਜਿਹੜਾ ਬੰਦਾ ਮਸ਼ੀਨਰੀ ਵੇਚਦਾ ਸੀ, $40,000 ਤੇ ਮੰਨ ਗਿਆ। ਮੈਂ ਕਿਹਾ ਤੁਸੀਂ ਫਿਰ ਬਿਲਡਿੰਗ ਦਾ ਕਮਰਾ ਬਣਾ ਦਿਓ ਅਤੇ ਅਸੀਂ ਫਿਰ ਮਸ਼ੀਨਰੀ ਲਿਆਵਾਂਗੇ, $40,000 ਅਸੀਂ ਆਪਣੇ ਵੱਲੋਂ ਦੇਵਾਂਗੇ। ਸੋ ਉੱਥੇ ਪਹਾੜੀ ਇਲਾਕੇ ਵਿੱਚ ਕੈਂਪ ਦੇ ਵਿੱਚ ਬੋਰਡਰ ਏਰੀਏ ਵਿੱਚ ਅਤੇ ਕਾਫੀ ਵੱਡਾ ਤਜਰਬਾ ਉੱਥੇ ਹੋਇਆ ਵੀ ਅਸੀਂ ਕੈਂਪ ਦੇ ਵਿੱਚ ਹੀ ਬ੍ਰੈਡ ਬਣਾਉਂਦੇ ਹਾਂ, ਕਿਉਂਕਿ ਫਿਰ ਜਦੋਂ ਜਿਹੜੇ ਉਸ ਵੇਲੇ ਸਿਆਲ ਆ ਰਹੇ ਸੀਗੇ ਅਤੇ ਕਾਫੀ ਬੁਰਾ ਹਾਲ ਸੀਗਾ, ਅਤੇ ਜਦੋਂ ਅਜ਼ੀਜ਼ੀ ਲੋਕ ਮੈਨੂੰ ਦੇਖਣ ਆਏ ਉਸ ਵੇਲੇ ਸਾਨੂੰ ਮਿਲਣ ਆਏ, ਕਹਿੰਦੇ ਜਦੋਂ ਇੱਥੇ ਬੈੱਡ ਬ੍ਰੇਕ ਹੁੰਦੀ ਆ ਸਾਨੂੰ ਬੜੀ ਖੁਸ਼ੀ ਹੁੰਦੀ ਆ, ਭਾਈ ਆਪਣੇ ਘਰ ਆ ਜਦੋਂ ਸਾਨੂੰ ਮਹਿਕ ਆਉਂਦੀ ਆ ਬੈੱਡ ਬ੍ਰੇਕ ਹੁੰਦੀ ਸੀ ਸਾਨੂੰ ਸਮੈਲ ਆਉਂਦੀ ਆ, ਸਾਨੂੰ ਬੜਾ ਭਾਈ ਹੌਂਸਲਾ ਹੁੰਦਾ। ਸੋ ਇੱਕ ਪਾਸੇ ਹੌਂਸਲੇ ਲਈ ਹੋ ਗਈ ਅਤੇ ਦੂਜੇ ਪਾਸੇ ਫਰੈਸ਼ ਬੈੱਡ ਉੱਥੇ ਬਣ ਕੇ ਕੈਂਪ ਦੇ ਵਿੱਚ ਉੱਥੇ ਵਰਤਾਈ ਗਈ, ਅਤੇ ਅਸੀਂ ਉਹ ਹੁਣ ਐਕਸਟੈਂਡ ਕਰਨਾ ਚਾਹੁੰਦੇ ਹਾਂ ਸਿਆਲ ਦੇ ਵਿੱਚ ਵੀ ਅਤੇ ਹੋਰ ਇਲਾਕੇ ਵਿੱਚ ਵੀ ਕਰਨਾ ਚਾਹੁੰਦੇ ਹਾਂ, ਪਰ ਇਹਨਾਂ ਇਲਾਕਿਆਂ 'ਚ ਕੰਮ ਕਰਨਾ ਔਖਾ ਵੀ ਬਹੁਤ ਆ। ਹੁਣ ਜਿਹੜੀ ਬੈੱਡ ਫੈਕਟਰੀ ਬੇਕਰੀ ਬਣੀ ਆ ਕਾਫੀ ਸਕਸੈਸਫੁਲ ਆ, ਇੱਕ ਐਗਜ਼ਾਮਪਲ ਬਣ ਗਿਆ, ਹੁਣ ਅਸੀਂ ਲੈਬਨਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਸਾਨੂੰ ਸੰਗਤ ਨੂੰ ਸੋਚਣਾ ਪੈਣਾ ਵੀ ਸਾਡਾ ਦੁਨੀਆਂ ਵਿੱਚ ਰੋਲ ਕੀ ਆ, ਤਾਂ ਫਿਰ ਅਸੀਂ ਕੰਮ ਹੋਰ ਵੀ ਦੁਨੀਆਂ 'ਚ ਕਰ ਸਕਦੇ। ਅਸੀਂ ਰੋਜ਼ ਦੇ ਪਿੱਟ ਦੇ ਵਿੱਚ ਸਾਨੂੰ ਲੋਕ ਸਮਝਦੇ ਨਹੀਂ, ਕੌਣ ਆ ਸਾਡੀਆਂ ਪੱਗਾਂ ਤਲਾਸ਼ੀਆਂ ਕਰੀ ਜਾਂਦੇ ਆ, ਸਾਨੂੰ ਤਲਾਸ਼ੀਆਂ ਕਰਦੇ, ਸਾਨੂੰ ਨਾਂ ਕਹਿੰਦੇ ਆ ਕੋਈ, ਜਿਹੜਾ ਅਸੀਂ ਨਹੀਂ ਸਾਨੂੰ ਅਰਬ ਕਹਿੰਦੇ ਆ, ਪਰ ਜੇ ਤੁਸੀਂ ਮੋਹਰੇ ਡੱਟ ਕੇ ਸੇਵਾ ਕਰੋ ਦੁਨੀਆਂ ਤੁਹਾਨੂੰ ਪਛਾਣੂਗੀ। ਅਸੀਂ ਇੱਕ ਦੂਜੇ ਨੂੰ ਪਛਾਣਨ ਨੂੰ ਤਿਆਰ ਨਹੀਂ ਭਾਈ ਸਾਹਿਬ, ਖਿੱਚੀ ਜਾਂਦੇ ਥੱਲੇ ਪਰ ਦੁਨੀਆਂ ਕਿੱਦਾਂ ਪਹੁੰਚਾਂਗੇ ਅਸੀਂ। ਸੋ ਸਾਨੂੰ ਸੋਚਣਾ ਪੈਣਾ ਵੀ ਸਾਡਾ ਫਿਊਚਰ ਕੀ ਦੁਨੀਆਂ, ਸਾਡਾ ਰੋਲ ਕੀ ਦੁਨੀਆਂ ਵਿੱਚ।
SBS ਰੇਡੀਓ। ਰਵੀਵੀਰ ਜੀ, ਮੈਂ ਇੱਕ ਜਰਨਲਿਸਟ ਹੋਣ ਦੇ ਨਾਤੇ ਇੱਕ ਸਵਾਲ ਹੈ ਨਾ, ਮਾਫ਼ੀ ਚਾਹੁੰਦਾ ਪੁੱਛਣ ਲਈ। ਉਹ ਕਹਿੰਦੇ ਹੁੰਦੇ ਆ ਪੁਰਾਣੀ ਕਹਾਵਤ ਆ, ਪੋਹ ਮਾਘ ਦੀਆਂ ਰਾਤਾਂ ਕਈ ਵਾਰ ਬੰਦੇ ਨੂੰ ਕੋਲਾ ਚੋਰੀ ਕਰਨ 'ਤੇ ਮਜਬੂਰ ਕਰ ਦਿੰਦੀਆਂ। ਸੋ ਜਿਹੜੀ ਤੁਸੀਂ ਉੱਥੇ ਬੇਕਰੀ ਸਟੈਬਲਿਸ਼ ਕੀਤੀ ਆ ਜਿੱਥੇ ਤੁਹਾਡਾ ਸਾਰੀ ਰਸਦ ਰੱਖੀ ਜਾਂਦੀ ਹੈ, ਕਦੇ ਕੋਈ ਇਹੋ ਜਿਹਾ ਮਸਲਾ, ਕੋਈ ਇਹੋ ਜਿਹੀ ਪ੍ਰੋਬਲਮ ਵੀ ਆਈ ਆ ਕਿ ਲੋਕਾਂ ਨੇ ਉਹਨੂੰ ਲੁੱਟਣਾ ਚਾਹਿਆ? ਕਿਉਂਕਿ ਅਕਸਰ ਰਿਫਿਊਜੀ ਕੈਂਪਾਂ ਦੀਆਂ ਜਦੋਂ ਗੱਲਾਂ ਸੁਣਦੇ ਹਾਂ, ਕੀ ਉੱਥੇ ਕੋਈ ਫਿਰ ਸਿਕਿਉਰਿਟੀ ਦਾ ਪ੍ਰਬੰਧ ਵੀ ਕਰਨਾ ਪੈਂਦਾ ਜਾਂ ਲੋਕ ਹੀ ਬੜੇ ਅਨੁਸ਼ਾਸਨ 'ਚ ਨੇ?
ਉੱਥੇ ਬਿਲਕੁਲ ਬਹੁਤ ਹੀ ਵਧੀਆ ਕੁਐਸਚਨ ਆ, ਕਿਉਂਕਿ ਕਈ ਸੰਗਤ ਨੂੰ ਪਤਾ ਹੋਣਾ ਚਾਹੀਦਾ ਲਿਸਨਰ ਨੂੰ, ਕਿਉਂਕਿ ਜਿਹੜੇ ਪੈਸੇ ਇਕੱਠੇ ਕਰਨੇ ਭਾਈ ਸਾਹਿਬ ਸਾਰੇ ਤੋਂ ਸੌਖੇ ਆ, ਜਦੋਂ ਪੈਸੇ ਖਰਚਣੇ ਚੰਗੀ ਤਰ੍ਹਾਂ ਜਾਂ ਤੁਸੀਂ ਡਿਸਟ੍ਰੀਬਿਊਸ਼ਨ ਕਰਨੀ ਉਹ ਬਹੁਤ ਡੇਂਜਰਸ ਹੁੰਦੀ ਆ। ਕੈਂਪਾਂ ਵਿੱਚ ਮੈਂ ਇੱਕ ਕੈਂਪ 'ਚ ਗਿਆ ਸੀਗਾ, ਉਹ ਕੈਂਪ ਇੰਨੀ ਡੇਂਜਰਸ ਸੀ ਜੇ ਪਹਿਲਾਂ ਪਹੁੰਚਣ ਲੱਗ ਗਿਆ ਪਤਾ ਮੈਨੂੰ, ਉੱਥੇ ਉਹ ਬੋਰਡਰ ਦੇ ਵਿੱਚ ਹੀ ਰਾਕ ਬੋਰਡਰ ਦੇ ਉੱਪਰ ਸੀ ਬਿਲਕੁਲ, ਅਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੈਂ ਆਪਣੇ ਉਹ ਡਰਾਈਵਰ ਸੀਗਾ ਅਤੇ ਨਾਲ ਡਾਕਟਰ ਸੀ, ਮੈਂ ਕਿਹਾ ਕਾਰ ਇੱਦਾਂ ਨਾ ਕਰੋ, ਕੰਧ ਦੇ ਕੰਧ ਦਾ ਮੋਹਰੇ ਕਰੋ ਕਾਰ ਦੇ, ਕਾਰ ਦਾ ਮੂੰਹ ਉੱਧਰ ਨੂੰ ਮੋੜੋ ਜਿੱਧਰੋਂ ਆਏ ਆ, ਚਾਬੀ ਕਿਹਦੇ ਕੋਲ ਆ, ਸਾਰੀ ਤਿਆਰ ਬਾਤ ਰੱਖੋ। ਉੱਥੇ ਵਿਚਾਰੇ ਡੈਸਪਰੇਟ ਪਹੁੰਚ ਗਏ ਅਤੇ ਉੱਥੇ ਕਾਰ ਦੇ ਵਿੱਚ ਲੁੱਟ ਪੈਣ ਲੱਗੀ ਸੀਗੀ। ਪਰ ਜਿਹੜੇ ਕੈਂਪ 'ਚ ਅਸੀਂ ਕੰਮ ਕਰ ਰਹੇ ਹਾਂ ਜਿਹੜੇ ਅਜ਼ੀਰੀ ਲੋਕ ਆ, ਤਾਂ ਹੈਗੇ ਬਹੁਤ ਵਿਚਾਰੇ ਡੈਸਪਰੇਟ, ਪਰ ਰੀਲੀ ਜਿੱਦਾਂ ਕੋਈ ਕਹਿ ਸਕਦੇ ਹਾਂ ਭਾਈ ਬਹੁਤ ਹੀ ਪਿਆਰ ਵਾਲੇ, ਬਹੁਤ ਹੀ ਬਹੁਤ ਚੰਗਾ ਓਡਰ ਉੱਥੇ ਆ, ਬਹੁਤ ਸਮਝਣ ਵਾਲੇ ਲੋਕ ਆ ਭਾਈ ਅਸੀਂ ਮਦਦ ਕਰਨ ਆਏ ਹਾਂ। ਉਹ ਕੈਂਪ ਦੇ ਵਿੱਚ ਬਹੁਤ ਸ਼ਾਂਤਮਈ ਆ, ਕਿਉਂਕਿ ਅੱਜ ਕੱਲ੍ਹ ਇਹ ਕਦੀ ਕਦੀ ਮਿਲਦਾ। ਲੈਬਨਨ ਵੀ ਅਸੀਂ ਗਏ ਹਾਂ, 1000 ਪਰਿਵਾਰ ਦੀ ਮਦਦ ਕਰ ਰਹੇ ਹਾਂ, ਅਤੇ ਉੱਥੇ ਵੀ ਇੱਦਾਂ ਹੀ ਸ਼ਾਂਤਮਈ ਨਾਲ ਕੰਮ ਚੱਲਦਾ। ਪਰ ਇਹ ਜਿਹੜੇ ਕੈਂਪਾਂ ਵਿੱਚ ਭਾਈ ਸਾਹਿਬ ਇਹ ਲੋ ਐਂਡ ਜਿਹੜਾ ਓਡਰ ਹੁੰਦਾ ਆ ਜਾਂ ਜਿਹੜਾ ਭਾਈ ਲੋਕ ਬਿਹੇਵੀਅਰ ਇੱਕਦਮ ਚੇਂਜ ਹੋ ਸਕਦਾ। ਸੋ ਤੁਹਾਨੂੰ ਜਿੱਦਾਂ ਜਾਣ ਤੋਂ ਪਹਿਲਾਂ ਜਦੋਂ ਇੱਕ ਵਾਰ ਮੈਂ ਕੈਂਪ 'ਚ ਵੜਦਾ ਆ, ਸਾਡਾ ਹੁਣ 17 ਐਕਸਪੀਰੀਅੰਸ ਹੋ ਗਿਆ, ਫਿਰ ਮੈਂ ਸੋਚਦਾ ਭਾਈ ਕਿੰਨੇ ਰਸਤੇ ਤੋਂ ਨਿਕਲਣ ਨੂੰ, ਕਿੰਨੇ ਦਰਵਾਜ਼ੇ, ਕਿੰਨੇ ਗੇਟ ਆ, ਇੱਥੇ ਕਿਹੜੀਆਂ ਕਾਰਾਂ ਕਿੱਥੇ ਖੜੀਆਂ, ਰੋਡ ਕਿੱਥੇ ਨਹੀਂ ਜਾਂਦਾ, ਕਿਉਂਕਿ ਪਤਾ ਨਹੀਂ ਕੋਈ ਟਰਬਲ ਮੇਕਰ ਹੁੰਦੇ ਬੋਰਡਰ ਕੈਂਪਾਂ ਵਿੱਚ, ਜਿਹੜੇ ਕੋਈ ਦੂਜੇ ਜਾਂ ICS ਹੋਵੇ ਜਾਂ ਹੋਰ ਗੌਰਮੈਂਟ ਵਿੱਚ ਪਾਏ ਹੁੰਦੇ ਆ ਟਰਬਲ ਕਰਨ ਨੂੰ। ਫਿਰ ਤੁਹਾਡੇ ਖਿਲਾਫ਼ ਇੱਕਦਮ ਬਦਲ ਸਕਦੀ ਚੀਜ਼, ਫਿਰ ਸਾਨੂੰ ਨਿਕਲਣਾ ਪੈਂਦਾ ਇੱਕਦਮ। ਇਹ ਤੁਹਾਡੇ ਹਰ ਵਾਰੀ ਸੋਚ ਮਨ 'ਚ ਰਹਿੰਦੀ ਆ। ਸੋ ਯੈਸ, ਉੱਥੇ ਕੈਂਪ 'ਚ ਠੀਕ ਆ, ਪਰ ਕਈ ਕੈਂਪਾਂ 'ਚ ਬਹੁਤ ਡਿਫੀਕਲਟ ਆ, ਤੁਹਾਨੂੰ ਸੱਟ ਲੱਗ ਸਕਦੀ ਆ ਅਤੇ ਕਈ ਵਾਰੀ ਡੈਥ ਵੀ ਹੁੰਦੀ ਉੱਥੇ ਏਡ ਵਰਕਰਸ ਦੀ ਕਾਫ਼ੀ, ਕਿਉਂਕਿ ਡਿਸਟ੍ਰੀਬਿਊਸ਼ਨ ਥਾਂ 'ਤੇ ਵਿਚਾਰੇ ਬਹੁਤ ਡੈਸਪਰੇਟ ਹੁੰਦੇ ਆ ਅਤੇ ਇੱਕ ਦੂਜੇ ਤੋਂ ਛਾਲਾਂ ਮਾਰ ਕੇ ਤੁਹਾਨੂੰ ਪੈਂਦੇ ਆ ਵਿੱਚ। ਕਈ ਏਡ ਵਰਕ ਵਿੱਚ ਦੱਬ ਹੋ ਜਾਂਦੇ ਪੈਰਾਂ ਥੱਲੇ ਜਾਂ ਕਾਰਾਂ ਥੱਲੇ ਆ ਜਾਂਦੇ ਰਸ਼ ਦੇ ਵਿੱਚ, ਸੋ ਕਾਫ਼ੀ ਡੇਂਜਰਸ ਹੋ ਸਕਦਾ ਕੰਮ।
ਜੀ, ਜਿਵੇਂ ਤੁਸੀਂ ਦੱਸਿਆ ਵੀ ਜਾਨ ਹੈ ਨਾ ਤਲੀ 'ਤੇ ਰੱਖ ਕੇ ਕੰਮ ਕਰਨਾ ਪੈਂਦਾ ਅਤੇ ਔਕੜਾਂ ਅਤੇ ਦਿੱਕਤਾਂ ਵੀ ਬਹੁਤ ਆਉਂਦੀਆਂ ਨੇ, ਅਤੇ ਮੈਂ ਰਵੀ ਵੀਰ ਜੀ ਪੁੱਛਣਾ ਇਹ ਚਾਹੁੰਦਾ ਸਕੇਲ ਕਿੱਡਾ ਕੁ ਵੱਡਾ, ਕਿੰਨੇ ਕੁ ਲੋਕ ਨੇ ਉੱਥੇ ਰਿਫਿਊਜੀ ਕੈਂਪਾਂ 'ਚ ਅਤੇ ਸੇਵਾਦਾਰ ਕਿੰਨੇ ਕੁ ਨੇ ਅਤੇ ਤੁਹਾਡੇ ਗਰੁੱਪ ਦੇ ਕਿੰਨੇ ਕੁ ਨੇ ਉੱਥੇ?
ਹਾਂਜੀ, ਜਿਹੜੇ ਇਰਾਕ ਵਿੱਚ ਆ ਉਹ ਕੈਂਪ ਦੇ ਵਿੱਚ, ਇੱਕ ਕੈਂਪ ਦੇ ਵਿੱਚ 14,000 ਆ, ਉਹਦੀ ਮਦਦ ਹੋ ਰਹੀ, ਜਿੱਦਾਂ ਬੇਕਰੀ ਅਸੀਂ ਮੁੜ ਕੇ ਫਿਰ ਖੋਲ੍ਹਣਾ ਚਾਹੁੰਦੇ ਹਾਂ ਇਸ ਵਿੰਟਰ 'ਤੇ। ਜਿਹੜੇ ਦੂਜੇ ਜਿਹੜੇ ਕੈਂਪ ਜਿਹੜੇ ਸ਼ਹਿਰਾਂ ਵਿੱਚ ਆ ਉਹ ਨਿੱਕੀ ਨਿੱਕੀਆਂ ਕੈਂਪਾਂ ਲੱਗੀਆਂ, ਕਈ 'ਚ 200 ਆ, ਕਈ 'ਚ 500 ਆ। ਇੱਕ ਨਵੀਂ ਕੈਂਪ ਸੀ, ਅਸੀਂ ਲੰਗਰ ਭੇਜਿਆ ਸੀਗਾ, ਉਹਦੇ ਵਿੱਚ 4,000 ਆ। ਸੋ ਜਿਹੜੀ ਸਾਡੀ ਟੀਮ ਆ, ਜਿਹੜੀ ਮਿਡਲ ਈਸਟ ਇਕੱਲਾ ਮੈਂ ਹੀ ਜਾਂਦਾ ਕਿਉਂਕਿ ਕਾਫ਼ੀ ਹਾਈ ਰਿਸਕ ਆ ਅਤੇ ਤੁਹਾਨੂੰ ਸਿਆਣਾ ਬੰਦਾ ਚਾਹੀਦਾ ਉਸ ਏਰੀਏ 'ਚ, ਕਿਉਂਕਿ ਉਹਦੇ ਵਿੱਚ ਕਈ ਤਰ੍ਹਾਂ ਦੇ ਧਰਮ ਆ, ਕਈ ਲੋਕਾਂ ਦੇ ਡਿਫਰੈਂਟ ਮਾਹੌਲ ਜਿਹੇ ਹੁੰਦੇ ਆ, ਕਈ ਤੁਸੀਂ ਗੱਲ ਕਿੱਦਾਂ ਕਰਨੀ ਆ, ਕੱਪੜੇ ਕਿਹੜੇ ਪਾਉਣੇ ਆ। ਸੋ ਉੱਥੇ ਜਿਹੜੇ ਲੋਕਲ ਵਾਲੰਟੀਅਰ ਆ, ਅਸੀਂ ਉਹਨਾਂ ਲੋਕਲ ਵਾਲੰਟੀਅਰ ਯੂਜ਼ ਕਰਦੇ ਹਾਂ। ਕਈ ਵਾਰੀ ਚਰਚ ਦੇ ਹੁੰਦੇ ਬੰਦੇ, ਕਈ ਨੌਜਵਾਨ ਕੁੜੀਆਂ ਮੁੰਡੇ ਹੁੰਦੇ ਜਿਹੜੇ ਕਈ ਕਾਲੋਨੀਆਂ 'ਚ ਮਦਦ ਕਰਨੀ ਚਾਹੁੰਦੇ, ਸਾਨੂੰ ਤਾਂ ਜੁੜ ਪੈਂਦੇ, ਬੜੇ ਖੁਸ਼ ਹੁੰਦੇ ਅਸੀਂ ਆਏ ਹਾਂ। ਸੋ ਇਰਾਕ ਦੇ ਵਿੱਚ ਸਾਨੂੰ ਕਾਫ਼ੀ ਜਿੱਦਾਂ ਕਈ 4-5 ਬੰਦੇ ਮਿਲ ਗਏ ਸੀ ਸ਼ਹਿਰ ਦੇ ਵਿੱਚ ਜਿਹੜੀ ਸਾਡੀ ਮਦਦ ਕਰਦੇ ਸੀਗੇ, ਅਤੇ ਡਾਕਟਰ 4-5 ਮਿਲ ਗਿਆ, ਜਿਹੜੇ ਪ੍ਰੋਫੈਸ਼ਨਲ ਸਵੀਡਿਸ਼ ਡਾਕਟਰ ਆ ਉਹਨੇ ਕੀਤੀ ਮਦਦ। ਜਿਹੜੀ ਲੈਬਨਨ ਵਿੱਚ ਆ ਉਹ ਵੀ 5 ਕਿਲੋਮੀਟਰ ਆ ਬੋਰਡਰ ਤੋਂ ਸੀਰੀਆ ਤੋਂ, ਉੱਥੇ 1,000 ਪਰਿਵਾਰ ਆ, ਪਰ ਉੱਥੇ ਕੋਈ ਇੰਨੀ ਪ੍ਰੋਬਲਮ ਨਹੀਂ ਗੀ। ਅਤੇ ਉੱਥੇ ਲੋਕਲ ਗਰੁੱਪ ਹੈਗਾ ਆ ਕੁੜੀਆਂ ਮੁੰਡਿਆਂ ਦਾ ਪੜ੍ਹਿਆ ਲਿਖਿਆ ਦਾ, ਜਦੋਂ ਅਸੀਂ ਜਾਈਦਾ ਆ ਉਹ ਸਾਡਾ ਸਵਾਗਤ ਕਰਦੇ ਆ, ਫਿਰ ਅਸੀਂ ਬੋਰਡਰ ਨੂੰ ਜਾਈਦਾ, ਉੱਥੇ ਜਾ ਕੇ ਜੋ ਚਾਹੀਦਾ। ਹੁਣ ਮੈਂ  3 ਮਹੀਨੇ ਪਹਿਲਾਂ ਗਿਆ ਸੀਗਾ ਅਤੇ 10 ਮਹੀਨੇ ਦਾ ਮੁੰਡਾ ਇੱਕ ਮੁਹੰਮਦ, ਉੱਥੇ ਵਿਚਾਰਾ ਆਪਰੇਸ਼ਨ ਚਾਹੀਦਾ ਸੀ ਉਹਦਾ ਕੀਤਾ, ਇੱਕ ਬਜ਼ੁਰਗ ਲੇਡੀ ਸੀ ਮਾਤਾ ਜੀ ਉਹਦਾ ਆਪਰੇਸ਼ਨ ਕਰਾਇਆ, ਅਤੇ ਅਸੀਂ 3,000 ਪਰਿਵਾਰ ਦੇ ਖਾਣਾ ਵੀ ਛੱਡਿਆ ਰਮਦਾਨ ਲਈ ਉਸ ਵੇਲੇ। ਹੁਣ ਸਾਨੂੰ ਰਿਕੁਐਸਟ ਆਈ ਆ ਕਈ ਲੱਕੜ ਚਾਹੀਦੀ ਆ, ਮੈਂ ਪਹਿਲਾਂ ਕਿਹਾ ਸੀ ਮੈਂ ਤੁਹਾਨੂੰ ਸਿਆਲ ਆ ਰਿਹਾ ਅਤੇ -10 ਡਿਗਰੀ ਰਹਿੰਦਾ, ਹੁਣ ਉੱਥੇ ਲੋਕਲ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਟੀਮ ਆ ਉਹ ਸਾਨੂੰ ਤਿਆਰ ਉਡੀਕਦੇ, ਅਸੀਂ ਮੰਡੀ ਨੂੰ ਟੀਮ ਭੇਜਣ ਲੱਗੇ ਹਾਂ। ਭਾਈ ਮੇਰੇ ਖਿਆਲ ਪਾਣੀ 20 ਟਨ ਦੀ ਲੱਕੜ ਲਿਆਉਣੀ ਆ, ਭਾਈ ਸਿਆਲ ਦੇ ਵਿੱਚ ਉਹ ਗਰਮ ਆ ਅਤੇ ਉਹਨਾਂ ਦਾ ਜਿੱਦਾਂ ਭਾਈ ਠੰਡ ਨਾ ਲੱਗੇ। ਸੋ ਸਾਡੀਆਂ ਟੀਮਾਂ ਲੋਕਲ, ਅਸੀਂ ਲੋਕਲ ਯੂਟੀਲਾਈਜ਼ ਕਰਦੇ ਹਾਂ ਸਾਰੇ, ਜਿੱਦਾਂ ਅਸੀਂ ਜਿਹੜੇ ਬਾਕੀ ਐਨ ਜੀ ਓ ਬੰਦੇ 15-20 ਭੇਜ ਦਿੰਦੇ, ਕਈ ਵਾਰੀ ਖਰਚਾ ਬਹੁਤ ਆਉਂਦਾ, ਅਸੀਂ ਬਸ ਲੋਕਲ ਚਰਚਾਂ ਨਾਲ ਨੌਜਵਾਨਾਂ ਨਾਲ ਮੋਢਾ ਜੋੜ ਕੇ ਇੱਕਦਮ ਕੰਮ ਕਰਕੇ ਆ ਜਾਂਦੇ
ਜੀ। ਅਤੇ ਸਿੰਘ ਜੀ ਦੇਖੋ, ਸੇਵਾ ਤਨ ਦੀ ਹੁੰਦੀ, ਮਨ ਦੀ ਹੁੰਦੀ, ਧਨ ਦੀ ਹੁੰਦੀ। ਸੋ ਆਪਾਂ ਇੱਥੇ ਜੇ ਰਾਸ਼ੀ ਦੀ ਗੱਲ ਕਰੀਏ, ਹੁਣ ਤੱਕ ਕਿੰਨਾ ਕੁ ਖਰਚਾ ਆ ਚੁੱਕਿਆ ਖਾਲਸਾ ਏਡ ਦਾ, ਅਤੇ ਫਿਊਚਰ 'ਚ ਹੋਰ ਕਿੰਨੇ ਕੁ ਪੈਸੇ ਚਾਹੀਦੇ ਹੋਣਗੇ ਅਗਰ ਇਹਨਾਂ ਕੈਂਪਾਂ ਨੂੰ ਅਗਲੇ 1 ਸਾਲ ਤੱਕ ਤੁਸੀਂ ਉੱਥੇ ਸੇਵਾ ਕਰਨੀ ਚਾਹੋ?
ਹਾਂ, ਜਿਹੜਾ ਇਰਾਕ ਦੇ ਵਿੱਚ ਆ, ਅਸੀਂ ਹੁਣ 52 ਜਾਂ 55 ਹਜ਼ਾਰ ਕਹਿ ਸਕਦੇ ਹਾਂ ਡਾਲਰ ਦਾ ਖਰਚਾ ਹੋਇਆ, US ਡਾਲਰ ਦਾ ਉਹਦੇ ਵਿੱਚ ਇਰਾਕ ਦੇ ਵਿੱਚ। ਉਹ ਹੁਣ ਵੱਧ ਜਾਣਾ ਇਸ ਸਾਲ ਕਿਉਂਕਿ ਸਿਆਲ ਆ ਰਿਹਾ ਆ, ਅਤੇ ਸ਼ਾਇਦ ਬਾਏ ਦੀ ਐਂਡ ਆਫ ਦ ਈਅਰ 1,00,000 ਹੋ ਸਕਦਾ ਡਾਲਰ। ਅਤੇ ਜਿਹੜਾ ਲੈਬਨਨ ਵਿੱਚ ਆ ਉਹ ਅਸੀਂ ਇਸ ਸਾਲ $30,000 ਖਰਚਿਆ, ਉਹ ਵੀ ਥੋੜ੍ਹਾ ਜਿੱਦਾਂ ਭਾਈ ਜਦੋਂ ਰਸ਼ ਪਾਣੀ ਆ ਸੀ ਸ਼ੁਰੂ ਰਮਦਾਨ ਤੋਂ, ਅਤੇ ਹੁਣ ਸਾਨੂੰ ਜਿਹੜੀ ਲੱਕੜ ਆਈ ਆ ਉਹ $15,000 ਸ਼ਾਇਦ ਲੱਗਣੀ ਆ 1,000 ਪਰਿਵਾਰਾਂ ਲਈ। ਤਾਂ ਉਹਦਾ ਵੀ ਅਸੀਂ ਕਹਿਤਾ ਸੀਗਾ ਵੀ ਹੁਣ ਦੱਸੋ ਤੁਹਾਨੂੰ ਫੂਡ ਕੀ ਚਾਹੀਦਾ ਸਾਡੇ ਆਉਣ ਤੋਂ ਪਹਿਲਾਂ। ਹੁਣ ਉਹ ਜਿਹੜੀ ਲੇਡੀ ਆ ਉਹ ਮੇਨ ਸੇਵਾਦਾਰ ਆ, ਉਹ ਲਿਸਟ ਬਣਾ ਰਹੀ ਆ, ਸ਼ਾਇਦ ਜਿਹੜਾ 15 ਦਾ ਹੁਣ ਸਾਨੂੰ 30,000 ਹੋਰ ਲੱਗ ਜਾਣਾ। ਸੋ ਬਾਅਦ ਐਂਡ ਦੇ ਜੇ ਜਿਹੜਾ 60,000 ਤਾਂ ਲੈਬਨਨ ਲੱਗ ਜਾਣਾ ਅਤੇ 1,00,000 ਲੱਗ ਜਾਣਾ ਇਰਾਕ ਵੱਲ, ਅਤੇ ਜਿਹੜੇ ਰੈਫਿਊਜੀ ਯੂਰਪ ਆਏ ਆ ਸਾਡੀ ਟੀਮ ਉੱਥੇ ਪਹੁੰਚ ਕੇ ਜਾ ਕੇ ਉਹਦੇ ਉਹਨਾਂ ਨੇ ਖਾਣਾ ਪੀਣਾ ਕਰਾਇਆ, ਕਰੋਏਸ਼ੀਆ ਵਿੱਚ, ਸਰਬੀਆ ਵਿੱਚ ਸ਼ੁਰੂ ਕਰਵਾਇਆ, ਉਹਦੇ ਵਿੱਚ ਵੀ $10,000 US ਲੱਗ ਗਏ। ਸੋ ਜੇ ਉੱਧਰ ਹੋਰ ਆਏ ਆ ਅਤੇ ਅਸੀਂ ਫਿਰ ਉੱਧਰ ਹੋਰ ਖਰਚਾ ਕਰਨਾ। ਗ੍ਰੀਸ ਵਿੱਚ ਵੀ ਨਿੱਕੇ ਨਿੱਕੇ ਟਾਪੂ ਦੇ ਵਿੱਚ ਅਸੀਂ ਕੈਥਲਿਕ ਚਰਚ ਨਾਲ ਕੰਮ ਕਰ ਰਹੇ ਹਾਂ, ਉੱਥੇ ਪੈਸੇ ਭੇਜ ਰਹੇ ਹਾਂ। ਉੱਥੇ ਇੱਕ ਨਿੱਕੀ ਜਿਹੀ ਚਰਚ ਆ, ਜੋ $2,000 ਭੇਜਿਆ, ਉਹ ਕਹਿੰਦੇ ਕਈ ਪੈਸੇ ਕਢਾਉਣੇ ਔਖੇ ਆ। ਸੋ ਹੁਣ ਜੇ ਸਕਸੈਸਫੁਲ ਹੋ ਗਿਆ ਅਸੀਂ ਆਪਣਾ ਸੇਵਾਦਾਰ ਭੇਜਾਂਗੇ ਗ੍ਰੀਸ ਨੂੰ ਵੀ। ਉੱਥੇ ਇੱਕ ਆਈਲੈਂਡ ਆ ਲੈਸਬੋਸ, ਉਹਦੇ ਵਿੱਚ ਬਹੁਤ ਹੀ ਰੈਫਿਊਜੀ ਰੋਜ਼ 4-5 ਹਜ਼ਾਰ ਆ ਰਹੇ ਆ ਅਤੇ ਕਾਫ਼ੀ ਬੁਰਾ ਹਾਲ ਉੱਥੇ। ਸੋ ਸਾਡਾ ਐਕਸਪੈਂਡੀਚਰ ਤਾਂ $00,000 ਉੱਪਰ ਹੋ ਰਿਹਾ ਆ, ਅਤੇ ਇਹ ਤਾਂ ਬਸ ਜਿਹੜੇ ਬਾਹਰ ਆ। ਅਤੇ ਹੇਤੀ ਵਿੱਚ ਜਿਹੜੇ ਯਤੀਮ ਘਰ ਆ, ਅਸੀਂ 8 ਜਦੋਂ ਦਾ ਭਚਾਲ ਆਇਆ 2003 ਦਾ, ਉੱਥੇ every 3 months ਰਾਸ਼ਨ ਪਾਣੀ ਛੱਡਦੇ ਜਾ ਕੇ, ਉਹ ਵੀ ਟੀਮ ਜਾ ਰਹੀ ਆ ਹੁਣ। ਇੱਧਰ ਯੂਗੈਂਡਾ ਵਿੱਚ ਸਾਡਾ ਕੰਮ ਚੱਲ ਰਿਹਾ ਆ, ਯੈਮਨ ਦੇ ਵਿੱਚ ਬਹੁਤ ਵੱਡੀ ਲੜਾਈ ਲੱਗੀ, ਉਹ ਅਸੀਂ $5,000 ਦਾ ਲੰਗਰ ਭੇਜਿਆ ਪਹਿਲਾਂ, ਮਹੀਨਾ ਡੇਢ ਮਹੀਨਾ ਹੋਇਆ। ਹੁਣ ਅਸੀਂ ਕੱਲ੍ਹ ਨੂੰ ਸਾਡੀ ਫਿਰ ਮੀਟਿੰਗ ਹੈ ਉਹਨਾਂ ਜਮਨ ਵਾਲਿਆਂ ਨਾਲ, ਅਤੇ ਮੇਰੇ ਖਿਆਲ ਸੰਡੇ ਮੰਡੇ ਨੂੰ $5,000 ਫਿਰ ਅਸੀਂ ਉੱਥੇ ਜਿੱਥੇ ਲੜਾਈ ਬਹੁਤ ਜੰਗ ਲੜਿਆ ਇਸ ਵੇਲੇ ਲੱਗਿਆ ਆ, ਉੱਥੇ ਖਾਲਸਾ ਦੀਆਂ ਟੀਸ਼ਰਟਾਂ ਪਾ ਕੇ ਲੋਕਲ ਵਾਲੰਟੀਅਰ ਮਸਜਿਦ ਤੋਂ ਜਾ ਕੇ ਮੌਸਕ ਜਾ ਕੇ ਸਾਡੀਆਂ ਟੀਸ਼ਰਟਾਂ ਪਾ ਕੇ ਫਿਰ ਲੰਗਰ ਵਰਤਾਉਂਦੇ ਜਾ ਕੇ ਵੀ ਖਾਲਸਾ ਦੇ ਵੱਲੋਂ ਸਿੱਖਾਂ ਵਧਵਾਇਆ। ਸੋ ਪੰਜਾਬ ਦੇ ਵਿੱਚ ਹੀ ਮੇਰੇ ਖਿਆਲ ਸਾਡਾ £2,00,000 ਘੱਟ ਤੋਂ ਘੱਟ 2-3 lakh pounds ਹਰ ਸਾਲ ਦਾ ਖਰਚਾ ਆ। ਸੋ ਖਰਚਾ ਤਾਂ ਜਿੰਨੇ ਪੈਸੇ ਆ ਜਾਂਦੇ ਆ, ਸੰਗਤ ਬਹੁਤ ਦਿਆਲੂ ਆ, ਅਸੀਂ £10 ਖਰਚਨੇ, ਸੰਗਤ ਨੇ 20 ਦੇਣੇ ਆ। ਸੋ ਜਿੱਦਾਂ ਮੈਂ ਤੁਹਾਨੂੰ ਕਿਹਾ, ਪੈਸਾ ਇਕੱਠਾ ਕਰਨਾ ਸੌਖਾ ਪਰ ਖਰਚਣਾ ਮੂਹਰੇ ਔਖਾ ਹੁੰਦਾ ਹਰ ਵਾਰੀ ਚੰਗੀ ਤਰ੍ਹਾਂ। ਜੇ ਕੋਈ ਸੰਗਤ ਤੁਹਾਡਾ ਮੈਂਬਰ ਸਾਡੇ ਨਾਲ ਜਾਣਾ ਚਾਹੁੰਦਾ ਦੁਨੀਆ 'ਚ ਓਪਰੇਸ਼ਨ ਕਰ, ਸਾਡੇ ਨਾਲ ਸਾਨੂੰ ਕੋਂਟੈਕਟ ਕਰ ਸਕਦੇ ਆ, ਜਾ ਕੇ ਆਪਣੀਆਂ ਅੱਖੀਆਂ ਦੇਖਣ ਅਸੀਂ ਕੀ ਕਰਦੇ, ਪਰ ਪਲੀਜ਼ ਨਹੀਂ ਸਾਡਾ ਕੋਈ ਜਾ ਸਕਦਾ, ਉਹ ਜ਼ਿਆਦਾ ਹਾਈ ਰਿਸਕ ਆ
ਜੀ। ਅਤੇ ਮੈਂ ਆਪਣੇ ਆਖਰੀ ਸਵਾਲ ਵੱਲ ਵਧਾਂ ਰਵੀ ਵੀਰ ਜੀ, ਇੱਕ ਜ਼ਾਤੀ ਸਵਾਲ। ਆਪਾਂ ਸੇਵਾ ਭਾਵਨਾ ਨਾਲ ਕਈ ਵਾਰ ਕੰਮ ਕਰਦੇ ਹਾਂ ਤਾਂ ਉਹਦੇ 'ਚੋਂ ਗੇਨ ਕਰਨ ਨੂੰ ਕੀ ਆ? ਰੂਹ ਨੂੰ ਸਕੂਨ ਮਿਲਦਾ, ਬਾਕੀ ਦੁਨੀਆਂ 'ਚ ਵੀ ਬੜੇ ਪਰਿਵਾਰ ਨੇ, ਸਭ ਆਪੋ ਆਪਣੇ ਘਰ ਹੈ ਨਾ, ਆਰਾਮ ਨਾਲ ਮਖਮਲੀ ਗੱਦਿਆਂ 'ਤੇ ਪਏ ਆ, ਤੁਹਾਡੀ ਸੋਚ ਉਹਨਾਂ ਦੀ ਸੋਚ ਨਾਲੋਂ ਵੱਖਰੀ ਕਿਵੇਂ ਆ?
ਮੇਰੇ ਖਿਆਲ ਸੋਚ ਸਾਰਿਆਂ ਦੀ ਇੱਦਾਂ ਦੀ ਹੁੰਦੀ, ਜਦੋਂ ਅਸੀਂ ਨਾ ਭਾਈ ਕੇ ਹੁੰਦੇ ਹਾਂ ਜਾਂ ਸਕੂਲੇ ਜਾਂਦੇ ਹਾਂ, ਅਸੀਂ ਕਹਿੰਦੇ ਅਸੀਂ ਵੀ ਕੁਛ ਕਰਾਂਗੇ, ਸੇਵਾ ਕਰਨੀ, ਸੇਵਾ ਭਾਵਨਾ ਸਾਰੇ 'ਚ ਹੁੰਦੀ ਆ। ਸੇਵਾ ਗੁਰਦੁਆਰੇ ਤੋਂ ਸ਼ੁਰੂ ਹੁੰਦੀ ਆ, ਕੋਈ ਪਾਣੀ ਦੀ ਸੇਵਾ, ਕੋਈ ਲੰਗਰ ਦੀ ਸੇਵਾ, ਫਿਰ ਅਸੀਂ ਕੰਮਾਂ 'ਚ ਪੈ ਜਾਂਦੇ ਹਾਂ। ਪਰ ਜੇ ਤੁਸੀਂ ਇਹ ਕਹਿੰਦੇ, ਜੇ ਤੁਸੀਂ ਆਪਣੇ ਨੂੰ ਕਹਿੰਦੇ ਅਸੀਂ ਪੰਜਾਬੀ ਹਾਂ, ਅਸੀਂ ਜਾਂ ਸਿੱਖ ਹਾਂ, ਕੋਈ ਪੰਜਾਬੀ ਜਿਹੜੇ ਮਰਜ਼ੀ ਹੋ ਸਕਦੇ, ਹਿੰਦੂ ਹੋ ਸਕਦੇ, ਮੁਸਲਮਾਨ ਹੋ ਸਕਦੇ, ਸਿੱਖ ਹੋ ਸਕਦੇ, ਪੰਜਾਬੀਆਂ ਵਿੱਚ ਸਾਰਿਆਂ ਦੇ ਘਰ ਖੁੱਲ੍ਹੇ ਹੁੰਦੇ। ਜਦੋਂ ਕਿਸੇ ਦੇ ਘਰ ਜਾਓ ਤੁਹਾਨੂੰ ਪਾਣੀ, ਚਾਹ ਦਾ ਕੱਪ, ਸਾਰਾ ਕੁਛ ਖੁੱਲ੍ਹੀ ਤਰ੍ਹਾਂ ਮਿਲਦਾ। ਅਸੀਂ ਉਹੀ ਕਹਿੰਦੇ, ਅਸੀਂ ਦੁਨੀਆਂ 'ਚ ਆਏ ਹੋ ਬਾਹਰ, ਹੁਣ ਪੰਜਾਬ ਤੋਂ ਪੰਜਾਬੀ ਗਰੀਬੀ ਬਹੁਤ ਆ, ਜੇ ਅਸੀਂ ਬਾਹਰ ਨਿਕਲੇ ਹਾਂ ਜਿੱਥੇ ਲੋੜ ਆ ਅਸੀਂ ਉੱਥੇ ਮਦਦ ਕਰੀਏ। ਇਹ ਨਹੀਂ ਜਾ ਕੇ ਕਹਿਣਾ ਵੀ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਣਾ, ਪੱਗਾਂ ਬੰਨਣੀਆਂ, ਦਾੜੇ ਹੋਣੇ, ਪਰ ਜਦੋਂ ਸਾਡਾ ਅਸੀਂ ਕਹਿਣਾ ਵੀ ਗੁਰੂ ਨਾਨਕ ਦੇਵ ਜੀ ਸਾਰੀ ਦੁਨੀਆਂ ਘੁੰਮੇ ਪਰ ਅਸੀਂ ਆਪਣੇ ਘਰੋਂ ਨਹੀਂ ਬਾਹਰ ਨਿਕਲਦੇ। ਉਹ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਸੁਣੋ, ਲੰਗਰ ਦਾ ਕੀ ਮਤਲਬ ਸੀਗਾ, ਸਰਬੱਤ ਦੇ ਭਲੇ ਦਾ ਕੀ ਮਤਲਬ ਸੀਗਾ, ਸਾਡੇ ਵਿੱਚ ਬਹੁਤ ਵੱਡਾ ਰੋਲ ਆ। ਜਿੱਦਾਂ ਮੈਂ ਪਹਿਲਾਂ ਕਿਹਾ, ਸਾਡਾ ਜਿਹੜਾ ਨਿਸ਼ਾਨ ਸਾਹਿਬ ਦਾ ਮਤਲਬ ਬਹੁਤ ਭਾਰਾ ਆ, ਬਹੁਤ ਹੀ ਭਾਰਾ ਆ। ਦੂਰੋਂ ਲੱਗ ਜਾਂਦਾ ਪਤਾ ਭਾਈ ਇੱਥੇ ਰੋਟੀ ਪਾਣੀ ਲੰਗਰ ਮਿਲੂਗਾ, ਮੈਨੂੰ ਪ੍ਰੋਟੈਕਸ਼ਨ ਮਿਲੂਗੀ, ਕੱਪੜੇ ਮਿਲ ਗਏ ਜੇ ਮੈਂ ਡੈਸਪਰੇਟ ਹਾਂ। ਉਹੀ ਸਾਡੇ ਜਿਹੜੇ ਦਸਤਾਰਾਂ, ਸਾਡਾ ਨਿਸ਼ਾਨ ਸਾਹਿਬ ਆ ਵੀ ਦੁਨੀਆਂ ਜਾ ਕੇ ਦੱਸੋ ਅਸੀਂ ਸਿੱਖ ਹਾਂ, ਅਸੀਂ ਖਾਲਸੇ ਹਾਂ। ਖਾਲਸੇ ਦਾ ਮਤਲਬ ਆ ਅਸੀਂ ਦੂਜੇ ਪਾਸੇ ਮੂੰਹ ਨਹੀਂ ਮੋੜਨਾ ਜਿੱਥੇ ਜ਼ੁਲਮ ਹੋ ਰਿਹਾ ਆ, ਅਸੀਂ ਜਾ ਕੇ ਉੱਥੇ ਲੰਗਰ ਵਰਤਾਵਾਂਗੇ ਜਿੱਥੇ ਕੋਈ ਜਾ ਨਹੀਂ ਸਕਦਾ ਜਾਂ ਜਾ ਨਹੀਂ ਚਾਹੁੰਦਾ, ਉੱਥੇ ਬਹੁਤ ਲੋੜ ਆ। ਸੋ ਆਪਣੀ ਤੁਸੀਂ ਪਹਿਲਾਂ ਪਹਿਚਾਣੋ ਸਾਡਾ ਰੋਲ ਕੀ ਦੁਨੀਆਂ, ਤੁਸੀਂ ਕੌਣ ਆ। ਜੇ ਤੁਸੀਂ ਕਹਿੰਦੇ ਭਾਈ ਅਸੀਂ ਜਿਹੜੇ ਮਰਜ਼ੀ ਧਰਮ ਹੋ ਸਕਦੇ, ਮੁਸਲਮਾਨ, ਸਿੱਖ ਜਾਂ ਹਿੰਦੂ, ਆਪਣਾ ਧਰਮ ਪੱਕਾ ਰੱਖੋ, ਸਾਡਾ ਧਰਮ ਕਹਿੰਦਾ ਜਾ ਕੇ ਮਦਦ ਕਰੋ। ਮੇਰਾ ਧਰਮ ਆ ਸਿੱਖੀ, ਸਾਡੇ ਧਰਮ 'ਚ ਇਹੀ ਆ ਵੀ ਅਸੀਂ ਦੂਜੇ ਦਾ ਧਰਮ ਨੂੰ ਮਾੜਾ ਨਹੀਂ ਕਹਿਣਾ। ਜਿਹੜਾ ਕੋਈ ਗਰੀਬ ਆ ਪਹਿਲਾਂ ਗਰੀਬੀ ਦੇਖੋ, ਜਿੱਥੇ ਜ਼ੁਲਮ ਆ ਜ਼ੁਲਮ ਦੇ ਦੇਖੋ, ਜਿੱਥੇ ਰਿਫੂਜੀ ਆ ਰਿਫੂਜੀ ਨੂੰ ਪਹਿਚਾਣੋ, ਕੀ ਵਿਚਾਰੇ ਉੱਥੇ ਘਰ ਛੱਡ ਕੇ ਬੈਠੇ। ਇਹ ਨਹੀਂ ਜਾ ਕੇ ਕਹਿਣਾ ਵੀ ਦੱਸੋ ਤੁਸੀਂ ਤੁਹਾਡਾ ਧਰਮ ਕਿਹੜਾ, ਫਿਰ ਅਸੀਂ ਮਦਦ ਕਰਾਂਗੇ। ਫਿਰ ਤੁਸੀਂ ਆਪਣਾ ਪਹਿਚਾਣੋ, ਤੁਹਾਡਾ ਦੁਨੀਆਂ 'ਚ ਰੋਲ ਕੀ। ਸਾਡਾ ਦੁਨੀਆਂ ਵਿੱਚ ਫਿਊਚਰ ਵਿੱਚ ਨੈਕਸਟ 50 years ਦੇ ਵਿੱਚ ਬਹੁਤ ਭਾਰਾ ਰੋਲ ਆ। ਦੁਨੀਆਂ ਬਹੁਤ ਚੈਲੰਜਿੰਗ ਆ ਇਸ ਵੇਲੇ, ਬਹੁਤ ਚੇਂਜ ਹੋ ਰਹੀ ਆ। ਅਸੀਂ ਵੀ ਚੇਂਜ ਹੋ ਸਕਦੇ ਹਾਂ, ਅਸੀਂ ਵੀ ਜਾ ਕੇ ਸੇਵਾਦਾਰ ਬਣ ਸਕਦੇ ਦੁਨੀਆਂ ਵਿੱਚ। ਜਿੱਥੇ ਸੇਵਾ ਲੋੜ ਹੋਵੇ ਉੱਥੇ ਕਹਿ ਸਕਦੇ ਵੀ ਹੁਣ ਸਿੱਖ ਪਹੁੰਚ ਗਿਆ, ਸਿੱਖ ਪਹੁੰਚ ਗਿਆ, ਜਿਹੜਾ ਮਰਜ਼ੀ ਖਾਲਸਾ ਹੋਵੇ ਜਾਂ ਕੋਈ ਹੋਰ ਜਥੇਬੰਦੀ ਹੋਵੇ, ਤਾਂ ਮੂਹਰੇ ਹੋ ਕੇ ਡੱਟ ਕੇ ਸੇਵਾ ਕਰੋ। ਕਿਉਂਕਿ ਸਰਬੱਤ ਦੇ ਭਲੇ ਦਾ ਮਤਲਬ ਇਹ ਨਹੀਂ ਵੀ ਅਸੀਂ ਪੰਜਾਬ ਵਿੱਚ ਹੀ ਕਰਨਾ, ਅਸੀਂ ਬਾਹਰ ਦੁਨੀਆਂ 'ਚ ਸਾਡਾ ਰੋਲ ਆ। ਅਸੀਂ ਸਾਰੀ ਦੁਨੀਆਂ 'ਚ ਬੈਠੇ ਸਿੱਖ, ਕਾਫੀ ਗੁਰ ਕਿਰਪਾ ਆ। ਉਹ ਕਮਿਊਨਿਟੀ ਵਿੱਚ ਲੰਗਰ ਚਲਾਓ ਜਿੱਥੇ ਗਰੀਬੀ ਆ, ਆਸਟ੍ਰੇਲੀਆ 'ਚ ਵੀ ਗਰੀਬੀ ਆ, ਇੰਗਲੈਂਡ 'ਚ ਵੀ ਲੰਗਰ ਚੱਲਦੇ ਸਾਡੇ ਵੱਲੋਂ, ਬਾਹਰ ਯੂਰਪ ਵੀ ਚੱਲਦੇ ਆ, ਪਰ ਜਿੱਥੇ ਜ਼ਿਆਦਾ ਗਰੀਬੀ, ਜਿੱਥੇ ਜੰਗ ਲੱਗੇ ਹੋਇਆ, ਉੱਥੇ ਸਾਡਾ ਬਹੁਤ ਵਪਾਰਾ ਹੈ
ਜੀ। ਰਵੀ ਵੀਰ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਗੱਲਬਾਤ ਨੂੰ ਹੋਰ ਅੱਗੇ ਵਧਾਈਏ, ਪਰ ਇਸ ਖੂਬਸੂਰਤ ਸੁਨੇਹੇ ਨਾਲ ਮੇਰਾ ਖਿਆਲ ਆ ਤੁਸੀਂ ਲੱਖਾਂ ਲੋਕਾਂ ਦੇ ਦਿਲ ਜਿੱਤ ਸਕਦੇ ਹੋ ਅਤੇ ਜਿੱਤੇ ਵੀ ਹੋਣਗੇ। ਅਤੇ ਅਦਾਰਾ SPS ਬਹੁਤ ਧੰਨਵਾਦ ਕਰਦਾ ਸਮੇਂ ਲਈ ਅਤੇ ਤੁਹਾਡੀ ਕੀਤੀ ਜਾਂਦੀ ਇਸ ਸੇਵਾ ਲਈ, ਅਤੇ ਗਾਹੇ ਗਾਹੇ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਨਾਲ ਸਮੇਂ ਸਮੇਂ 'ਤੇ ਰਾਬਤਾ ਕਰਦੇ ਰਹਾਂਗੇ। SPS ਦੇ ਫੇਸਬੁੱਕ ਪੇਜ 'ਤੇ ਅਸੀਂ ਰਵੀ ਸਿੰਘ ਅਤੇ ਉਹਨਾਂ ਦੀ ਸੰਸਥਾ ਵੱਲੋਂ ਕੀਤੇ ਜਾਂਦੇ ਚੰਗੇ ਕੰਮਾਂ ਦੀਆਂ ਫੋਟੋਆਂ ਵੀ ਪਾਵਾਂਗੇ, ਜੋ ਸਾਡੇ ਸਰੋਤੇ ਆਉਣ ਵਾਲੇ ਸਮੇਂ 'ਚ ਦੇਖ ਸਕਣਗੇ। ਜੀ ਵੀਰ ਜੀ, ਬਹੁਤ ਬਹੁਤ ਮਿਹਰਬਾਨੀ
ਤੁਹਾਡਾ, ਬਹੁਤ ਹੀ ਧੰਨਵਾਦ ਸਾਡੇ ਤੁਹਾਨੂੰ ਸਰ ਜੀ, ਬਹੁਤ ਹੀ ਬਹੁਤ ਥੈਂਕ ਯੂ ਜੀ।
ਯੂ ਲਿਸਨਿੰਗ ਟੂ SBS ਰੇਡੀਓ, 40 ਇਅਰਸ ਐਂਡ ਕਾਉਂਟਿੰਗ।